ਦੇ ਵਿੱਚ ਲੱਦ ਕੇ ਸਮਾਨ ਦੂਰ ਦੂਰ ਜਾਂਦਾ ਸੀ। ਕਹਿੰਦਾ ਆਗਿਆ ਦਿਓ, ਤੁਸੀਂ ਮੈਨੂੰ ਅਸੀਸ ਦਿਓ ਮਹਾਰਾਜ, ਕਿ ਨਾਲੇ ਤਾਂ ਨਾਮ ਜਪੀਏ ਨਾਲੇ ਆਪਣੀ ਕਿਰਤ ਕਰੀਏ ਜੀ।
ਬਨ ਜਖੇਪ ਕੋ ਭਰ ਕਰ ਭਾਰੀ,
ਬਹੁਤ ਭਾਰੀ ਵੱਡਾ ਜਹਾਜ਼ ਭਰ ਕੇ ਪਾਣੀ ਵਾਲਾ ਬਣਜ ਵਪਾਰ ਕਰਨ ਲਈ ਜਾਵਾਂਗੇ।
ਜਾਉ ਸੰਗਲਾ ਦੀਪ ਮਜਾਰੀ,
ਮਹਾਰਾਜ ਮੈਂ ਸੰਗਲਾ ਦੀਪ ਨੂੰ ਜਾ ਰਿਹਾ ਤੇ ਲੰਕਾ ਜਾਫਨਾ ਸ਼ਹਿਰ ਇਹ ਸੰਗਲਾ ਦੀਪ ਹੈ।
ਹਵਾ ਹੈ ਦਿਨ ਬਹੁ ਬੁਰਹੋ ਤੁਮਾਰਾ,
ਪਰ ਮਹਾਰਾਜ ਮੈਨੂੰ ਇੱਕ ਗੱਲ ਦਾ ਬਹੁਤ ਦੁੱਖ ਹੈ ਕਿ ਤੁਹਾਡਾ ਵਿਛੋੜਾ ਬਹੁਤ ਦਿਨਾਂ ਲਈ ਪੈ ਜਾਵੇਗਾ।
ਪੁੱਤਰ ਹੋ ਆਪ ਸ਼ਬਦ ਸੁਖ ਸਾਰਾ,
ਮੇਰੀ ਬੇਨਤੀ ਹੈ ਕਿ ਮੈਨੂੰ ਕੁਝ ਸ਼ਬਦ ਜਿਹੜੇ ਨੇ ਸੁਖ ਦੇ ਦੇਣ ਵਾਲੇ ਉਚਾਰਨ ਕਰ ਦਿਓ, ਮੈਂ ਲਿਖ ਕੇ ਲੈ ਜਾਵਾਂਗਾ ਨਾਲ, ਉਹ ਸ਼ਬਦ ਪੜ੍ਹ ਕੇ ਸੁਖ ਪਾਵਾਂਗਾ।
ਮੈਂ ਲਿਖ ਲਿਓ ਪਠੋ ਕਰ ਨਿਮ,
ਮਹਾਰਾਜ ਜੀ ਮੈਂ ਲਿਖ ਲਵਾਂਗਾ ਜੀ, ਫਿਰ ਮੈਂ ਨਿਤਨੇਮ ਨਾਲ ਪੜਿਆ ਕਰਾਂਗਾ ਸਾਰੀ ਬਾਣੀ ਜਿੰਨੀ ਤੁਸੀਂ ਲਿਖਾ ਦਿਓਗੇ, ਉਹ ਪੋਥੀ ਮੈਂ ਬੜੇ ਪਿਆਰ ਨਾਲ ਤੁਹਾਡੀ ਨਾਲ ਲੈ ਜਾਵਾਂਗਾ।
ਜਿਨ ਤੇ ਵਧੈ ਗੁਰੂ ਪੱਗ ਪ੍ਰੇਮਾ,
ਜਿਸ ਪੋਥੀ ਨੂੰ ਪੜ੍ਹ ਕੇ ਗੁਰੂ ਦੇ ਚਰਨਾਂ ਨਾਲ ਪਿਆਰ ਵੱਧਦਾ, ਇਹ ਸਿੱਖੀ ਹਲੇ ਸ਼ੁਰੂ ਹੋਈ ਹੈ, ਪਹਿਲੇ ਪਹਿਲੇ ਸਿੱਖਣੇ ਆ, ਔਰ ਇੱਥੋਂ ਆਪਾਂ ਹੀ ਸਿੱਖਣਾ ਹੈ ਕਿ ਜਿੱਥੇ ਜਾਓ ਆਪਣੀ ਪੋਥੀ ਭਾਈ ਨਾਲ ਲੈ ਜਾਓ, ਜ਼ਰੂਰ ਉੱਥੇ ਜਾ ਕੇ ਪੜ੍ਹ ਲਿਆ ਕਰੋ। ਇਹ ਪੋਥੀ ਪੜ੍ਹਨ ਦੇ ਨਾਲ, ਨਿਤਨੇਮ ਕਰਨ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਪ੍ਰੇਮ ਲੱਗ ਜਾਂਦਾ ਹੈ।
ਸੁਣ ਕਰ ਬਚਨ ਦੀਨ ਦੁੱਖ ਭੰਜਨ,
ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕੇ,
ਉਚਰੇ ਰੁਚਰ ਸ਼ਬਦ ਜਨ ਰੰਜਨ,
ਜਿਹੜੇ ਜਨਾਂ ਦੇ ਮਨ ਨੂੰ ਪ੍ਰਸੰਨ ਕਰਨ ਵਾਲੇ ਸ਼ਬਦ ਸੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੇ।
ਸ੍ਰੀ ਕਰਤਾਰ ਗੁਰੂ ਵਡਿਆਈ,
ਸ੍ਰੀ ਕਰਤਾਰ ਜੀ ਦੀ ਅਤੇ ਗੁਰੂ ਦੀ ਵਡਿਆਈ ਲਿਖੀ ਸ਼ਬਦਾਂ ਵਿੱਚ,
ਭਗਤ ਬਿਰਕਤ ਹੈ ਗਿਆਨ ਮਿਲਾਈ,
ਅਤੇ ਭਗਤੀ ਤੇ ਵਿਰਾਗ ਦੇ ਸਹਿਤ ਗਿਆਨ ਦੇ ਸੰਯੁਕਤ ਉਹਨਾਂ ਸ਼ਬਦਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ।
ਅਸ ਬਾਣੀ ਮਨ ਮੁਖ ਲਿਖ ਲੀਨੀ,
ਆ ਮਨ ਸੁਖ ਐਸੀ ਜਿਹੜੀ ਬਾਣੀ ਸੀ ਮਨ ਸੁਖ ਨੇ ਨਾਲੋ ਨਾਲ ਲਿਖ ਲਈ, ਗੁਰੂ ਨਾਨਕ ਦੇਵ ਜੀ ਨੇ ਲਿਖਾ ਦਿੱਤੀ। ਜਦੋਂ ਆਪਣੇ ਹੱਥੀਂ ਚ ਲਿਖੀ ਹੋਵੇ ਬਹੁਤ ਔਖੀ ਮਿਲਦੀ ਹੋਵੇ ਤਾਂ ਬੜੀ ਕਦਰ ਹੁੰਦੀ ਆਪਾਂ ਨੂੰ। ਹੁਣ ਪ੍ਰੈਸਾਂ ਲੱਗੀਆਂ ਨੇ, ਗੁਟਕੇ ਪੋਥੀਆਂ ਥਾਂ ਥਾਂ ਦੇ ਉੱਤੇ ਛਪੇ ਨੇ, ਬੇਅੰਤ ਸਰੂਪ ਮਹਾਰਾਜ ਦੇ, ਜਿੰਨਾ ਜ਼ਿਆਦਾ ਪੋਥੀਆਂ ਛਪਦੀਆਂ ਧਾਰਮਿਕ ਲਿਟਰੇਚਰ ਛਪਦਾ ਜਾ ਰਿਹਾ ਉਨਾ ਆਪਣੇ ਵਿੱਚੋਂ ਉਹ ਗੱਲ ਖਤਮ ਹੁੰਦੀ ਜਾ ਰਹੀ। ਸੋ ਇਹ ਸਿੱਖੀ ਕਿੱਥੇ ਆਪਣੀ, ਉਹ ਸਿੱਖੀ ਨੂੰ ਸੰਭਾਲ ਕੇ ਰੱਖੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਰਧਾ ਭਾਵਨਾ, ਉਹ ਪੋਥੀ ਨੂੰ ਗੁਰੂ ਰੂਪ ਜਾਣਨਾ, ਸਿਰ ਤੇ ਰੱਖ ਕੇ ਲੈ ਕੇ ਜਾਣਾ। ਭਾਈ ਮੰਝ ਦੇ ਕੋਲ ਇੱਕ ਹੁਕਮਨਾਮਾ ਭੇਜਿਆ ਸੀ, ਜਾਂਦੇ ਹੀ ਹੁਕਮਨਾਮਾ ਸਿਰ ਤੇ ਰੱਖ ਲਿਆ, ਮੱਥਾ ਟੇਕਿਆ, ਗੁਰੂ ਅਰਜਨ ਦੇਵ ਜੀ ਨੇ ਹੁਕਮਨਾਮਾ ਭੇਜਿਆ। ਇਸ ਤਰੀਕੇ ਨਾਲ ਹੁਣ ਥਾਂ ਥਾਂ ਦੇ ਉੱਤੇ ਕਾਰਡਾਂ ਦੇ ਉੱਤੇ ਹੁਕਮਨਾਮੇ ਰੁਲਦੇ ਆ ਹਰੇਕ ਥਾਂ ਤੇ। ਥੋੜੀਆਂ ਜਿਹੀਆਂ ਗਲਤ ਗੱਲਾਂ ਨੇ ਜਿਹੜੀਆਂ ਕੌੜੀਆਂ ਵੀ ਲੱਗਦੀਆਂ ਆਪਾਂ ਨੂੰ, ਜਿਵੇਂ ਥਾਂ ਥਾਂ ਦੇ ਉੱਤੇ ਕੋਈ ਵੀ ਸ਼ਬਦ ਆ ਛਾਪੀ ਜਾਂਦੇ ਕਾਗਜ਼ਾਂ ਦੇ ਉੱਤੇ, ਅਖਬਾਰਾਂ ਵਿੱਚ ਵੀ, ਇਹ ਫਲਾਨੇ ਥਾਂ ਪਾਠ ਹੋਇਆ ਸੀ, ਹੁਕਮਨਾਮਾ ਆਇਆ ਸੀ, ਇਹ ਲੈ ਲਓ ਇਹ ਲੈ ਲਓ। ਉਹ ਜਿਹੜਾ ਪੰਜਾਂ ਪਿਆਰੇ ਨੇ ਅੰਮ੍ਰਿਤ ਛਕਾਉਣ ਵੇਲੇ ਮੂਲ ਮੰਤਰ ਦਿੱਤਾ ਸੀ ਵਾਹਿਗੁਰੂ ਮੰਤਰ, ਉਹ ਤਾਂ ਕਦੇ ਤੁਸੀਂ ਜਪਿਆ ਨਹੀਂ। ਸ਼ਬਦ ਲੈਣ ਤੁਰ ਪੈਂਦੇ, ਉੱਥੋਂ ਸ਼ਬਦ ਮਿਲ ਜਾਓ, ਫਿਰ ਨਾਲੇ ਸਾਰੇ ਕਹਿਣਾ ਕੋਈ ਸ਼ਬਦ ਦੱਸੋ। ਉਹ ਪੰਜਾਂ ਪਿਆਰਿਆਂ ਨੇ ਜੋ ਕਿਹਾ ਸੁੱਖ ਉਸੇ ਵਿੱਚ ਹੀ ਆ। ਉਹਨਾਂ ਨੇ ਕਿਹਾ ਵੀ ਪੰਜ ਬਾਣੀਆਂ ਪੜ੍ਹ ਲਓ, ਰਹਿ ਰਾਸ ਕੀਰਤਨ ਸੋਹਿਲਾ, ਫਿਰ ਇਹਦੇ ਨਾਲ ਨਾਲ ਸੁਖਮਨੀ ਸਾਹਿਬ, ਆਸਾ ਦੀ ਵਾਰ, ਜਿੰਨੀ ਵੀ ਵੱਧ ਤੋਂ ਵੱਧ ਬਾਣੀ ਕੋਈ ਪੜ੍ਹ ਸਕੇ। ਤੇ ਪੰਜਾਂ ਨੇ ਮੂਲ ਮੰਤਰ ਗੁਰਮੰਤਰ ਵੀ ਬਖਸ਼ਿਆ, ਉਹਦਾ ਤਾਂ ਅਭਿਆਸ ਹੀ ਨਹੀਂ ਕੀਤਾ ਆਪਾਂ ਕਦੇ, ਚਮਕ ਜਾਂਦੇ ਨੇ ਅੱਖਰ ਸੋਨੇ ਦੀ ਤਰ੍ਹਾਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਸਿੱਖ ਨੇ ਬਾਣੀ ਲਿਖ ਲਈ, ਅਤੇ ਇੱਕ ਸਿੱਖ ਨੂੰ ਹੀ ਪਤਾ ਹੁੰਦਾ ਕਿ ਬਾਣੀ ਦੀ ਕੀ ਕਦਰ ਕੀਮਤ ਹੈ। ਇਸ ਤਰ੍ਹਾਂ ਆਪਾਂ ਵੀ ਬਾਣੀ ਦਾ ਜਿੰਨਾ ਸਤਿਕਾਰ ਕਰੀਏ, ਵੱਧ ਤੋਂ ਵੱਧ ਅਖਬਾਰਾਂ ਵਿੱਚ ਹੁਣ ਆ ਹੀ ਜਾਂਦੇ ਨੇ ਆਹ, ਚਲੋ ਇਹ ਚੰਗੀ ਗੱਲ ਹੈ ਵੀ ਪ੍ਰਚਾਰ ਕਹਿੰਦੇ ਹੁੰਦਾ ਹੈ। ਅਜੀਤ ਅਖਬਾਰ ਦਾ ਇੱਕ ਪੇਜ ਸੋਮਵਾਰ ਨੂੰ ਆਉਂਦਾ ਧਾਰਮਿਕ, ਉਹ ਇੰਨੀ ਕੁ ਮਿਹਰ ਕਰਿਆ ਕਰੋ, ਇੱਕ ਪਾਸੇ ਰੱਖ ਲਿਆ ਕਰੋ ਉਹਨੂੰ, ਚਿਣੀ ਜਾਓ ਉਹਦਾ, ਉਹਨੂੰ ਅਖਬਾਰ ਦੀ ਰੱਦੀ 'ਚ ਨਾ ਵੇਚਿਆ ਕਰੋ। ਕਿਉਂ ਗਾਹਾਂ ਗਾਹਾਂ ਸਾਡੇ ਬੱਚੇ ਪੜ੍ਹ ਲੈਣਗੇ, ਉਹਦੀ ਤਾਂ ਇੱਕ ਪੁਸਤਕ ਵੀ ਬਣ ਸਕਦੀ ਵਧੀਆ। ਇਸ ਤਰੀਕੇ ਨਾਲ ਜਿੱਥੇ ਵੀ ਤੁਸੀਂ ਦੇਖੋ ਕਿ ਗੁਰਬਾਣੀ ਦੀ ਕੋਈ ਚੀਜ਼ ਸਾਨੂੰ ਪ੍ਰਾਪਤ ਹੁੰਦੀ ਹੈ, ਜੇ ਤੁਸੀਂ ਕਹੋਗੇ ਤਾਂ ਬਹੁਤ ਇਕੱਠੇ ਹੋ ਗਏ, ਤਾਂ ਫਿਰ ਉਹ ਅੰਗੀਠਾ ਸਾਹਿਬ ਦੇ ਆਓ, ਇੱਥੇ ਦੇ ਆਓ, ਸੰਸਕਾਰ ਹੋ ਜਾਏਗਾ। ਇਹ ਗੁਰਮਤ ਮਰਿਆਦਾ ਦੀ ਗੱਲ ਹੈ ਕਿ ਗੁਰਬਾਣੀ ਦਾ ਜਿਹੜਾ ਨਾ ਨਰਾਦਰ ਪੈਰਾਂ ਵਿੱਚ ਰੁਲਣੀ, ਉਹ ਬਾਣੀ ਭਾਵੇਂ ਪੈਰਾਂ ਵਿੱਚ ਜਿੰਨੀ ਮਰਜ਼ੀ ਆ, ਮੈਗਜ਼ੀਨਾਂ 'ਚ ਬਥੇਰੀ ਰੁਲਦੀ ਆ, ਆਪਾਂ ਕੁਛ ਨਹੀਂ ਕਹਿੰਦੇ। ਜੇ ਮੈਂ ਤੁਹਾਨੂੰ ਫਿਰ ਇੱਕ ਗੱਲ ਸੁਣਾ ਦਿਆਂ, ਫਿਰ ਤੁਸੀਂ ਕਰੋਗੇ ਵਾਹ, ਐਡਾ ਮਾੜਾ ਕੰਮ ਉਹ ਤੁਸੀਂ ਆਪ ਤਾਂ ਕਰੀ ਜਾਂਦੇ ਹੋ। ਜੇ ਕਿਸੇ ਦੀ ਸੁਣਾ ਦਈਏ ਵੀ ਜਿਵੇਂ ਮੁਕਤਸਰ ਸਾਹਿਬ 1975 ਦੀ ਗੱਲ ਹੈ, ਇੱਕ ਦੁਕਾਨਦਾਰ ਕੋਲ ਕੋਈ ਪੋਥੀ ਵੇਚ ਗਿਆ ਅਰਦੀ ਦੇ ਵਿੱਚ, ਉਹਨੂੰ ਹੁਣ ਕੀ ਪਤਾ ਸੀ ਉਹਨੇ ਚੁੱਕ ਕੇ ਉਹਦੇ ਲਿਫਾਫੇ ਬਣਾ ਲਏ, ਤਾਂ ਲਿਫਾਫਿਆਂ 'ਚ ਸੌਦਾ ਪਾ ਪਾ ਦੇਵੇ ਅਤੇ ਪਾਵੇ ਵੀ ਪੁੱਠੀਆਂ ਚੀਜ਼ਾਂ। ਤਾਂ ਜਦ ਉਹ ਲਿਫਾਫਿਆਂ ਵਾਲੀ ਗੱਲ ਉੱਥੇ ਪਹੁੰਚੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕੋਲ, ਫਿਰ ਉੱਥੋਂ ਆਪਣੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ, ਅਤੇ ਫਿਰ ਭਾਈ ਸਾਰੇ ਮੁਲਾਜ਼ਮ ਇਕੱਠੇ ਹੋ ਕੇ ਉਹ ਦੁਕਾਨਦਾਰ ਕੋਲ, ਭਾਈ ਇਹ ਤੂੰ ਕਰਦਾ? ਕਹਿੰਦਾ ਦੇਖੋ ਜੀ, ਮੈਨੂੰ ਇਹਦੀ ਕੋਈ ਸੋਝ ਹੀ ਨਹੀਂ ਵੀ ਇਹ ਕੀ ਹੈ, ਮੈਂ ਤਾਂ ਹਿੰਦੀ ਪੜ੍ਹਿਆ ਹੋਇਆ ਹਾਂ, ਇਹ ਕੋਈ ਵੇਚ ਗਿਆ ਤੁਹਾਡਾ ਸਿੱਖ, ਸਿੱਖ ਆਪਣੀ ਮਾਂ ਨੂੰ ਵੇਚ ਆਵੇ, ਪਿਓ ਨੂੰ ਵੇਚ ਆਵੇ, ਫਿਰ ਉਹ ਸਿੱਖ ਕਾਹਦਾ ਹੋਇਆ? ਜਾਂ ਪੋਥੀ ਆਪਾਂ ਖੁਦ ਹੀ ਵੇਚ ਦਿੰਦੇ ਹਾਂ ਅਗਲੇ ਨੂੰ, ਉਹ ਤਾਂ ਲਿਫਾਫੇ ਬਣਾਊਗਾ ਹੀ। ਜਦੋਂ ਅਸੀਂ ਲਿਟਰੇਚਰ ਆਪਣਾ ਖੁਦ ਹੀ ਵੇਚੀ ਜਾਂਦੇ ਹਾਂ, ਜਦ ਹਾਲਾਂਕਿ ਉਹ ਗੁਰਬਾਣੀ ਅਮੋਲਕ ਹੁੰਦੇ ਹਾਂ, ਅਤੇ ਆਪਾਂ 10 ਰੁਪਏ ਪਿੱਛੇ ਸਾਰੀ ਰੱਦੀ ਵੇਚ ਕੇ ਖੁਸ਼ ਹੋ ਜਾਂਦੇ ਵੀ ਮੈਂ ਰੱਦੀ ਵੇਚਦੀ ਆਪਣੀ, ਬੜੇ ਖੁਸ਼ ਹੁੰਦੇ ਆ, ਅਤੇ ਇਹ ਨਹੀਂ ਕਹਿੰਦੇ ਮੈਂ ਆਪਣੇ ਪਿਓ ਦੀ ਪੱਗ ਲਾਹ ਤੀ ਅੱਜ। ਇਸ ਤਰੀਕੇ ਨਾਲ ਉਹਨੇ ਮਾਫ਼ੀ ਮੰਗੀ, ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਆ ਕੇ ਭਰੀ ਸੰਗਤ ਵਿੱਚ, ਅਤੇ ਉਹ ਪੰਜਾਂ ਪਿਆਰਿਆਂ ਨੇ ਉਹਨੂੰ ਫਿਰ ਇਹ ਵੀ ਕਿਹਾ, ਭਾਈ ਤੂੰ ਮਾੜਾ ਕੰਮ ਕੀਤਾ, ਦੇਗ ਵੀ ਕਰਾਈ, ਉਹਨੇ ਮਾਫ਼ੀ ਮੰਗੀ, ਔਰ ਅੱਗੇ ਵਾਸਤੇ ਕਹਿੰਦਾ ਮੈਂ ਵੀ ਜੀ ਵਾਹਿਗੁਰੂ ਵਾਹਿਗੁਰੂ ਕਰਿਆ ਕਰਾਂਗਾ, ਪਰ ਮੈਨੂੰ ਮਾਫ਼ ਕਰ ਦਿਓ। ਇਸ ਤਰੀਕੇ ਨਾਲ ਕਿ ਆਪਾਂ ਜੇ ਖੁਦ ਹੀ ਆਪਣੇ ਲਿਟਰੇਚਰ ਨੂੰ ਗਾਂਹ ਗਾਂਹ ਵੇਚੀ ਜਾਂਦੇ ਹਾਂ, ਰੱਦੀ ਵਿੱਚ ਵੇਚ ਦਿੰਦੇ ਹਾਂ, ਇੰਨਾ ਕੁਛ ਕਰਦੇ ਹਾਂ, ਤਾਂ ਛਾਪਣ ਵਾਲਾ ਤਾਂ ਆਪਣਾ ਬਿਜ਼ਨਸ ਬਣਾਇਆ ਹੋਇਆ, ਮੈਗਜ਼ੀਨ ਹਰੇਕ ਹੀ ਕੋਈ ਵੀ ਉੱਠੇ ਨਵਾਂ ਹੀ ਮੈਗਜ਼ੀਨ, ਤੀਜੇ ਦਿਨ ਨੂੰ ਨਵਾਂ ਹੀ ਹੁੰਦਾ। ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੋ, ਗੁਰਬਾਣੀ ਅਮੋਲਕ ਹੈ, ਗੁਰਬਾਣੀ ਸਾਡੇ ਸਤਿਗੁਰੂ ਨੇ ਇੱਕ ਇੱਕ ਅੱਖਰ 'ਤੇ ਗੁਰੂ ਭਾਵਨਾ ਰੱਖਣੀ ਹੈ। ਘਰਾਂ ਵਿੱਚ ਕਾਰਡ ਆਉਂਦੇ ਨੇ, ਪਹਿਲਾਂ ਪਾੜ ਕੇ ਰੱਖ ਲਓ, ਉੱਪਰੋਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੱਕ ਲਿਖਿਆ, ਹੋਰ ਪੰਗਤੀਆਂ ਲਿਖੀਆਂ, ਸੰਸਕਾਰ ਕਰ ਦਿਓ ਨਾਲ ਨਾਲ। ਜੇ ਆਪਾਂ ਇਸ ਤਰ੍ਹਾਂ ਗੁਰਬਾਣੀ ਦਾ ਨਿਰਾਦਰ ਕਰਦੇ ਗਏ ਤਾਂ ਆਪਣੀ ਇੱਜ਼ਤ ਕਿੱਥੋਂ ਰਹੂਗੀ? ਫਿਰ ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਜਿਨ੍ਹਾਂ ਨੇ ਗੁਰਬਾਣੀ ਦਾ ਸਤਿਕਾਰ ਕੀਤਾ ਉਹਨਾਂ ਦੀ ਉਹੀ ਅਵਸਥਾ ਕੋਈ ਨਾ ਕੋਈ ਬਣੂਗੀ। ਸੋ ਇਸ ਤਰੀਕੇ ਨਾਲ ਬੇਨਤੀ ਇਹ ਜ਼ਰੂਰ, ਸਾਰੀ ਸੰਗਤ ਤਾਂ ਪ੍ਰਵਾਨ ਕਰੋ, ਬਾਕੀਆਂ ਨੂੰ ਫਿਰ ਦੇਖਾਂਗੇ। ਸੰਗਤ ਇੰਨੀ ਬੇਨਤੀ ਜ਼ਰੂਰ ਪ੍ਰਵਾਨ ਕਰੋ, ਜਿਹੜੇ ਲੋਕ ਅਣਜਾਣ ਨੇ ਚਲੋ ਉਹਨਾਂ ਦੀ ਗੱਲ ਵੱਖਰੀ ਹੈ, ਉਹਨਾਂ ਲਈ ਅਰਦਾਸ ਕਰੋ ਮਹਾਰਾਜ ਉਹਨਾਂ ਨੂੰ ਸਮਤ ਬਖਸ਼ੇ। ਪਰ ਆਪਾਂ ਗੁਰਬਾਣੀ ਦਾ ਜਿਹੜਾ ਗੁਰਸਿੱਖ ਸੰਗਤੀ ਆ ਪੁਰਸ਼ ਹੈ, ਉਹ ਜ਼ਰੂਰ ਸਤਿਕਾਰ ਕਰੇ।
ਪੜ੍ਹ ਕਰ ਪਰਮ ਪ੍ਰੇਮ ਮਤ ਭੀਨੀ,
ਪੜ੍ਹ ਕਰਕੇ ਗੁਰਬਾਣੀ ਨੂੰ ਮਤ ਪ੍ਰੇਮ ਦੇ ਵਿੱਚ ਭਿੱਜ ਜਾਂਦੀ ਹੌਲੀ ਹੌਲੀ, ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਮ ਦਾ ਰੰਗ ਚੜ੍ਹ ਜਾਂਦਾ ਹੈ।
ਬਾਹਰੋ ਬੋਲੇ ਗੁਰੂ ਉਦਾਰਾ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦਰਿਆ ਦਿਲ ਹੈ ਜਿਨ੍ਹਾਂ ਦਾ ਬੋਲੇ ਬਚਨ।
ਮਜੋ ਨਿਸਾ ਜਾਮ ਸੁਭ ਬਾਰਾ,
ਇਹ ਹੁਣ ਉਹ ਸ਼ਬਦ ਹੈ ਜਿਹੜਾ ਚੌਥੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ, ਪਰ ਇੱਥੇ ਪਹਿਲਿਆਂ ਨੇ ਕਿਹਾ ਹੈ। ਇਹ ਪਹਿਲੇ ਪਾਤਸ਼ਾਹ ਨੇ ਅੱਜ ਪਹਿਲੇ ਦਿਨ ਇੱਕ ਮਰਿਆਦਾ ਜਿਹੜੀ ਸ਼ੁਰੂ ਕੀਤੀ ਪੰਥ ਵਾਸਤੇ, ਉਹ ਹੁਣ ਇੱਥੇ ਆ ਰਹੀ ਹੈ। ਇਹਨੂੰ ਧਿਆਨ ਨਾਲ ਸੁਣੋ, ਸਤਿਗੁਰੂ ਦੀ ਮਰਿਆਦਾ ਕੀ ਹੈ, ਐਵੇਂ ਪੁੱਛੇ ਜਾਣਗੇ ਸਵੇਰੇ ਕਿੰਨੇ ਵਜੇ ਉੱਠਣਾ ਚਾਹੀਦਾ, ਕੀ ਕਰਨਾ ਚਾਹੀਦਾ, ਆਹ ਦੱਸ ਰਹੇ ਨੇ ਗੁਰੂ ਨਾਨਕ ਦੇਵ ਜੀ ਆਪ ਪਹਿਲੇ ਦਿਨ ਤੋਂ ਆਪਾਂ ਨੂੰ ਮਰਿਆਦਾ ਸੁਣਾ ਰਹੇ ਨੇ। ਮੱਝੋ ਨਿਸਾ ਜਾਮ ਸੁਭ ਬਾਰਾ, ਮੱਝੋ ਹੁੰਦਾ ਇਸ਼ਨਾਨ ਕਰੋ, ਨਿਸਾ ਜਾਮ ਹੁੰਦਾ ਪਹਿਰ ਰਾਤ ਰਹਿੰਦੀ, ਤੜਕੇ 2:15 ਢਾਈ ਤਿੰਨ 2 ਵਜੇ ਉੱਠ ਜਾਓ। ਸੁਭ ਬਾਰਾ, ਬਾਰਾ ਹੁੰਦਾ ਪਾਣੀ, ਸੁੱਚੇ ਪਾਣੀ ਨਾਲ, ਇਹਨਾਂ ਗੱਲਾਂ ਦਾ ਵੀ ਧਿਆਨ ਰੱਖੀਦਾ। ਭਾਈ ਬਾਲਟੀ ਵਗੈਰਾ ਥੋੜ੍ਹੀ ਜਿਹੀ ਮਾਂਜੀ ਹੋਵੇ ਚੰਗੀ ਹੁੰਦੀ ਆ, ਗੰਦੇ ਪਾਣੀ 'ਚ ਨਾ ਇਸ਼ਨਾਨ ਕਰੋ, ਸੁੱਚੇ ਜਲ ਦੇ ਨਾਲ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ।
ਤਜ ਆਲਸ ਜਾਗੋ ਤੇ ਕਾਲਾ,
ਤੇ ਆਲਸ ਛੱਡ ਕੇ ਉਸ ਵਕਤ ਜਾਗੋ, ਕਿਉਂ ਊ ਤਾਂ ਨਿਕਲਿਆ ਨਹੀਂ ਜਾਣਾ ਰਜਾਈ ਚੋਂ, ਉਦਮ ਕਰੈ ਭਲਕੇ ਪ੍ਰਭਾਤੀ। ਨਾਲ ਨਾਲ ਗੁਰਾਂ ਦਾ ਬਚਨ ਹੈ, ਪੰਜਵੇਂ ਪਾਤਸ਼ਾਹ ਤੇ ਚੌਥੇ ਪਾਤਸ਼ਾਹ ਸ਼ਬਦ ਨੇ। ਮਹਾਰਾਜ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੇ। ਤੋ ਇਸ ਤਰੀਕੇ ਦੇ ਨਾਲ ਫਿਰ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਉਹ ਵੀ ਸ਼ਬਦ ਇਸੇ ਨਾਲ ਮਿਲਦਾ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੇ। ਇੱਥੇ ਇੱਥੇ ਨਾਲ ਨਾਲ ਇਹ ਪਹਿਲੇ ਪਾਤਸ਼ਾਹ ਦਾ ਉਪਦੇਸ਼ ਹੀ ਸ਼ਬਦਾਂ ਦੇ ਰੂਪ ਵਿੱਚ ਅੱਗੇ ਚੌਥੇ ਤੇ ਪੰਜਵੇਂ ਪਾਤਸ਼ਾਹ ਨੇ ਸਾਨੂੰ ਲਿਖ ਕੇ ਸਮਝਾ ਦਿੱਤਾ ਕਿ ਆਲਸ ਛੱਡ ਕੇ ਇੱਕਦਮ ਬਾਹਰ ਹੋਣਾ ਬਿਸਤਰੇ ਚੋਂ। ਜੇ ਤਾਂ ਪਏ ਸੋਚੀ ਜਾਓ ਫਿਰ ਤਾਂ ਸਵੇਰੇ 6 ਵੱਜ ਜਾਣੇ ਆ, ਇਹ ਤਾਂ ਜਦ ਜਾਗ ਆ ਗਈ ਤਾਂ ਇੱਕਦਮ ਝਟਕੇ ਨਾਲ ਹੀ ਰਜਾਈ ਚੋਂ ਬਾਹਰ, ਤੇ ਛੇਤੀ ਨਾਲ ਹੀ ਬੁਰਸ਼ ਕਰਕੇ ਤੇ ਇਸ਼ਨਾਨ ਹੀ ਹੋ ਜਾਣਾ ਚਾਹੀਦਾ, ਫਿਰ ਗਾਹਾਂ ਗੱਲ ਕਰਾਂਗੇ। ਜੇ ਸੋਚਣ ਲੱਗੇ ਫਿਰ ਸੋਚਾ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਫਿਰ ਲੱਖਾਂ ਵਾਰੀ ਸੋਚੀ ਮੈਂ ਉੱਠਾਂਗਾ ਮੈਂ ਉੱਠਾਂਗਾ, ਕਿਸੇ ਨੇ ਨਹੀਂ ਠਾਉਣਾ ਤੈਨੂੰ, ਤੇਰੀ ਮਰਜ਼ੀ ਉੱਠ, ਤੇ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਸਤਿਗੁਰੂ ਕਹਿੰਦੇ ਆਲਸ ਛੱਡ ਕੇ ਸਾਵਧਾਨ ਹੋਣਾ ਕਰੋ।
ਪੜ੍ਹੋ ਤਬੈ ਫਲ ਹੋਤ ਬਿਸਾਲਾ,
ਕਹਿੰਦੇ ਉਦੋਂ ਬਾਣੀ ਪੜ੍ਹੋ ਉੱਠ ਕੇ ਇਸ਼ਨਾਨ ਕਰਕੇ। ਫਿਰ ਭਾਈ ਇਹ ਜਿਹੜੀ ਤੁਸੀਂ ਪੋਥੀ ਲੈ ਕੇ ਚੱਲਿਆ ਮਨਸੁਖ ਸ਼ਾਹੂਕਾਰ ਸਾਧ ਸੰਗਤ ਜੀ, ਕਹਿੰਦੇ ਉੱਠ ਕੇ ਇਹ ਗੁਰਬਾਣੀ ਨੂੰ ਜਦ ਸਵੇਰੇ ਸਵੇਰੇ ਪੜ੍ਹੋਗੇ ਨਾ ਤਾਂ ਫਲ ਮਿਲਣਾ ਬਾਣੀ ਦਾ। ਇਹ ਬਹੁਤ ਇੰਪੋਰਟੈਂਟ ਗੱਲ ਆ ਆਪਣੇ ਵਾਸਤੇ ਵੀ, ਬਾਣੀ ਦਾ ਫਲ ਨਹੀਂ ਮਿਲਦਾ, ਸਿਮਨ ਕਰਦਿਆਂ ਫਲ ਨਹੀਂ ਮਿਲਦਾ। ਦੇਖੋ ਸਾਡਾ ਮੁੱਢ ਜੋ ਹੈ ਗੁਰੂ ਨਾਨਕ ਦੇਵ ਜੀ ਹੈ, ਇੱਥੋਂ ਹੀ ਆਪਣਾ ਪੰਥ ਚੱਲਿਆ ਹੈ, ਇੱਥੋਂ ਹੀ ਸ਼ੁਰੂਆਤ ਹੋਈ ਹੈ। ਸਾਡੇ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਸਾਡਾ ਮੁੱਢ, ਉਹ ਇਹ ਕਹਿੰਦੇ ਨੇ ਮੇਰੀ ਜਿਹੜੀ ਬਾਣੀ ਹੈ ਧੁਰਕੀ ਬਾਣੀ ਹੈ ਇਹਦਾ ਫਲ ਤਾਂ ਮਿਲਣਾ ਜੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪਹਿਲਾਂ ਪੜ੍ਹੋ, ਬਾਕੀ ਦਿਨ 'ਚ ਵੀ ਪੜ੍ਹੋ, ਰਾਤ ਨੂੰ ਵੀ ਪੜ੍ਹੋ, ਪਰ ਅੰਮ੍ਰਿਤ ਵੇਲੇ ਜਿਹੜਾ ਹੈ ਨਾ ਉਹ ਚੌਥੇ ਪਾਤਸ਼ਾਹ ਨੂੰ ਸੰਗਤ ਨੇ ਪੁੱਛਿਆ ਸੀ ਕਿ ਫਿਰ ਦਿਨੇ ਨਾ ਪੜ੍ਹੀਏ, ਕਿਆ ਅੰਮ੍ਰਿਤ ਵੇਲੇ ਪੜ੍ਹਨ ਦਾ ਫਲ ਜ਼ਿਆਦਾ ਹੈ? ਸਤਿਗੁਰੂ ਕਹਿੰਦੇ ਨਹੀਂ, ਹਰ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਕਹਿੰਦੇ ਜਿਹਨੇ ਵੱਤਰ ਤੇ ਜਦੋਂ ਆ ਜਾਂਦੀ ਹੈ ਜੋ ਉਸ ਵਕਤ ਜ਼ਮੀਨ, ਜਦੋਂ ਉਹਦੇ ਵਿੱਚ ਖੇਤੀ ਬੀਜ ਦੇਈਦੀ ਹੈ ਤਾਂ ਉਹਦੇ ਵਿੱਚ ਫਿਰ ਚੰਗੀ ਫਸਲ ਹੋ ਜਾਂਦੀ ਹੈ, ਅਤੇ ਜਦੋਂ ਮੌਕਾ ਲੰਘ ਜੇ, ਸੋ ਇਸ ਤਰੀਕੇ ਨਾਲ 6 ਮਹੀਨੇ ਲੰਘਣ, ਉੱਧਰ ਤਾਂ ਲੋਕ ਕਣਕ ਵੱਢਦੇ ਹੋਣ, ਉਹਨੂੰ ਆਪਾਂ ਬੀਜਣ ਦੀ ਤਿਆਰੀ ਕਰੀਏ, ਵੀ ਬੀਜੀਏ ਤੇ ਫਿਰ ਕਣਕ ਨਹੀਂ ਨਾ ਫਲ ਦਿੰਦੀ, ਫਿਰ ਤਾਂ ਗਾਂ ਝੋਨੇ ਦੀ ਵਾਰੀ ਆ ਜਾਂਦੀ ਹੈ। ਮਹਾਰਾਜ ਕਹਿੰਦੇ ਇਸੇ ਕਰਕੇ ਜਿਹੜਾ ਅੰਮ੍ਰਿਤ ਵੇਲਾ ਹੈ ਇਹ ਨਾਮ ਦੇ ਬੀਜਣ ਦਾ ਸਮਾਂ, ਜਦੋਂ ਸਵੇਰੇ ਸਵੇਰੇ ਇੱਕ ਵਾਰ ਬੀਜ ਲਿਆ ਫਿਰ ਤੁਸੀਂ ਦੇਖੋ ਫਲ ਦਾ ਕਿੰਨਾ ਹੈ। ਰਾਤ ਨੂੰ ਸੌਣ ਵੇਲੇ ਵੀ ਕਹਿੰਦੇ ਨੇ ਪਹਿਲੇ ਪਹਿਰੇ ਫੁੱਲੜਾ ਫਲ ਪੇ ਪੱਛਾ ਰਾਤ, ਰਾਤ ਦਾ ਪਹਿਲਾ ਪਹਿਰ ਸ਼ਾਮ ਨੂੰ 6 ਤੋਂ 9, 9 ਤੋਂ 12 ਤੱਕ ਵੀ ਪੜ੍ਹੀ ਜਾ ਸਕਦੀ, ਪਰ ਜੇ ਜਲਦੀ ਸੌਣਾ ਜਿੰਨਾ ਸਵੇਰੇ ਜਲਦੀ ਉੱਠਣਾ ਉਹ ਸ਼ਾਮ ਨੂੰ ਰਹਿ ਰਾਸ ਕੀਰਤਨ ਸੋਹਿਲਾ ਅਤੇ ਨਾਲ ਨਾਲ ਹੋਰ ਜਿੰਨੀ ਬਾਣੀ ਪੜ੍ਹ ਸਕੇ, ਨਿਤਨੇਮ ਸਿਮਰਨ ਕਰ ਸਕੇ, ਅਭਿਆਸ ਕਰ ਸਕੇ, ਵਾਹਿਗੁਰੂ ਕਰਦਾ ਸੌਂ ਜਾਵੇ। ਉਹ ਰਾਤ ਨੂੰ ਜਿਹੜੀ ਬਾਣੀ ਪੜ੍ਹ ਕੇ ਸੌਣੀ ਆ ਉਹਨੂੰ ਜਾਗ ਜਲਦੀ ਆਉਂਦੀ ਸਵੇਰੇ, ਜਿਹੜਾ ਅੱਧਾ ਘੰਟਾ ਰਾਤ ਨੂੰ ਸੌਣ ਵੇਲੇ ਸਿਮਰਨ ਕਰਦਾ ਉਹ ਸਵੇਰੇ ਜਲਦੀ ਆਪੇ ਹੀ ਉੱਠ ਜਾਂਦਾ, ਕਿਉਂ ਉਹਦੇ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ। ਕੀਰਤਨ ਸੋਹਲੇ ਵਾਲੇ ਨੂੰ ਵੀ ਜਾਗ ਜਲਦੀ ਆਉਂਦੀ ਆ, ਜਿਹੜੇ ਬਿਨਾਂ ਕੀਰਤਨ ਸੋਹਲਾ ਪੜ੍ਹਾ ਸੌਂਦੇ ਨੇ ਉੱਥੇ ਉਹ ਪਹਿਰਾ ਹੀ ਨਹੀਂ ਹੁੰਦਾ ਫਿਰ ਰਾਤ ਨੂੰ। ਕੀਰਤਨ ਸੋਹਲਾ ਪੜ੍ਹੋਗੇ ਤਾਂ ਰੱਬ ਦਾ ਪਹਿਰਾ ਹੁੰਦਾ, ਫਿਰ ਉੱਥੇ ਫੌਜਾਂ ਦਾ ਪਹਿਰਾ ਹੁੰਦਾ, ਤਾਂ ਉਹ ਕਹਿੰਦੇ ਵੀ ਇਹਨੂੰ ਉਠਾ ਦਈਏ ਸਵੇਰੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਿਆ ਕਰੋ।
ਇੱਕ ਮਨ ਹੋਵੇ ਕੈ ਪ੍ਰੀਤ ਸਮੇਤਾ,
ਇੱਕ ਮਨ ਹੋ ਕੇ ਪ੍ਰੀਤ ਦੇ ਨਾਲ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ। ਮਹਾਰਾਜ ਕਹਿੰਦੇ ਇੱਕ ਮਨ ਹੋ ਕੇ ਤੇ ਬੜੇ ਪਿਆਰ ਨਾਲ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਇਉਂ ਪਿਆਰ ਨਾਲ ਬਾਣੀ ਪੜਿਆ ਕਰੋ।
ਗੁਨਹੋਂ ਤਾਂ ਪਾਵ ਹੋ ਬਰਮ ਨਿਕੇਤਾ,
ਜੇ ਪੜੋਗੇ ਤਾਂ ਭਾਈ ਬਹੁਤ ਚੰਗੀ ਗੱਲ ਹੈ, ਪਰ ਇੱਕ ਹੋਰ ਹੈ, ਜੇ ਰੱਬ ਦੀ ਪ੍ਰਾਪਤੀ ਤੁਸੀਂ ਕਰਨੀ ਹੈ ਕਿਸੇ ਨੇ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਕਹਿੰਦੇ ਗੁਨਹੋਂ ਫਿਰ ਬਾਣੀ ਨੂੰ ਵਿਚਾਰ ਵੀ ਕਰੋ। ਗੁਨਹੋਂ ਤਾਂ ਪਾਵ ਹੋ ਬ੍ਰਹਮ ਨਿਕੇਤਾ, ਜੋ ਬ੍ਰਹਮ ਸਰੂਪ ਵਾਹਿਗੁਰੂ ਅਕਾਲ ਪੁਰਖ ਜੀ ਨੇ, ਫਿਰ ਉਹਨਾਂ ਦੇ ਦਰਸ਼ਨ ਵੀ ਹੋ ਸਕਦੇ ਨੇ। ਬਾਣੀ ਦੀ ਵਿਚਾਰ ਜਿਹੜੀ ਹੈ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਹੈ, ਕਿਉਂ ਜਪਜੀ ਸਾਹਿਬ ਦਾ ਪਾਠ ਵਿਚਾਰ ਵਿਚਾਰ ਕੇ, ਜਾਪ ਸਾਹਿਬ ਦਾ ਪਾਠ ਵਿਚਾਰ ਵਿਚਾਰ ਕੇ, ਸਵੱਈਏ ਵਿਚਾਰ ਕੇ, ਇਉਂ ਬਾਣੀ ਜਿੰਨੀ ਵੀ ਆ ਉਹ ਵਿਚਾਰ ਵਿਚਾਰ ਕੇ ਜੇ ਪੜ੍ਹੀਏ ਤਾਂ ਕਹਿੰਦੇ ਬਾਣੀ ਨੂੰ ਵਿਚਾਰਨ ਵਾਲਾ ਜੀਵ ਬ੍ਰਹਮ ਦੇ ਵਿੱਚ ਹੀ ਜੁੜ ਜਾਂਦਾ ਹੈ।
ਕਰੋ ਤਿਹਾਵਲ ਹੋਵਤ ਭੋਰਾ,
ਕਹਿੰਦੇ ਜਦੋਂ ਸਵੇਰ ਵੇਲਾ ਹੋ ਜਾਵੇ ਤਾਂ ਫਿਰ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਤਿਆਰ ਕਰੋ।
ਪਾਠ ਅਰਦਾਸ ਯੁਗਮ ਕਰ ਜੋਰਾ,
ਬਾਣੀ ਪੜ੍ਹ ਕੇ ਫਿਰ ਕਹਿੰਦੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰੋ। ਪਹਿਲਾਂ ਤਾਂ ਸਾਰੇ ਘਰਾਂ ਚ ਬਣਦੀ ਹੁੰਦੀ ਸੀ ਦੇਗ, ਪੁਰਾਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਭਈ ਪਹਿਲਾਂ ਪ੍ਰਸ਼ਾਦੇ ਨੂੰ ਵੀ ਭੋਗ ਲੱਗਦਾ ਘਰਾਂ ਦੇ ਵਿੱਚ। ਆਮ ਅਸੀਂ ਪਿੰਡਾਂ ਚ ਵੀ ਦੇਖਿਆ, ਸਾਡੇ ਬਜ਼ੁਰਗ ਸੀਗੇ ਨਾ, ਰੋਟੀ ਮੰਗਣੀ ਵੀ ਪ੍ਰਸ਼ਾਦਾ ਦਿਓ, ਅਸੀਂ ਪ੍ਰਸ਼ਾਦਾ ਦਿਓ, ਕਿਸੇ ਰੋਟੀ ਕਹਿੰਦੇ ਰੋਟੀ ਦਿਓ, ਕਹਿੰਦੇ ਪਹਿਲਾਂ ਅਸੀਂ ਬਾਬਾ ਜੀ ਨੂੰ ਭੋਗ ਲਵਾ ਲਈਏ। ਫਿਰ ਉਹ ਖੜੇ ਹੋ ਕੇ ਅੱਖਾਂ ਬੰਦ ਕਰਕੇ ਅਰਦਾਸ ਕਰਕੇ ਕਿਰਪਾਨ ਭੇਟਾ ਕਰਕੇ ਫਿਰ ਪ੍ਰਸ਼ਾਦਾ ਦਿੰਦੇ ਹੁੰਦੇ ਸੀ। ਤੇ ਫਿਰ ਸਵੇਰੇ ਸਵੇਰੇ ਆਮ ਗੁਰਸਿੱਖਾਂ ਦੇ ਘਰ ਚ ਰੋਜ਼ ਕੜਾਹ ਪ੍ਰਸ਼ਾਦ ਤਿਆਰ ਹੁੰਦਾ ਸੀ, ਤੇ ਹੌਲੀ 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 ਐਸਾ ਦਲਿੱਦਰ ਛਾ ਗਿਆ। ਫਿਰ ਲੋਕ ਸੰਗਰਾਂਦ ਤੇ ਬਣਾਉਂਦੇ ਸੀ, ਕੋਈ ਗੁਰਪੁਰਬ ਤੇ ਬਣਾਉਂਦੇ ਸੀ, ਉਹ ਵੀ ਹਟ ਗਏ ਨੇ ਹੁਣ। ਕਹਿੰਦੇ ਬਣਿਆ ਬਣਾਏ ਦੇ ਦੋ, ਹੁਣ ਇਹੀ ਕਹੋਗੇ ਬਣਿਆ ਬਣਾਇਆ ਮੂੰਹ ਚ ਭਾਈ ਜੀ ਸਿੱਧਾ ਪਾ ਦਿਆ ਕਰੋ, ਸਾਡਾ ਤਾਂ ਹੱਥ ਜਿਹਾ ਹੀ ਨਹੀਂ ਚੱਲਦਾ। ਹੁਣ ਇਹ ਨਾ ਕੰਮ ਕਰਿਓ, ਕਿਤੇ ਬਾਹਲੇ ਦਲਿੱਦਰੀ ਨਾ ਹੋ ਜਾਵੇ, ਬਣਿਆ ਬਣਾਇਆ ਕੜਾਹ ਪ੍ਰਸ਼ਾਦ ਮੂੰਹ ਚ ਹੀ ਪਾ ਦਿਓ ਸਾਡੇ। ਹੁਣ ਇਹ ਘਰ ਵਿੱਚ ਵੀ ਬਣਾਉਣਾ ਬਹੁਤ ਪੁੰਨ ਲੱਗਦਾ ਇਹਦਾ, ਕੜਾਹ ਪ੍ਰਸ਼ਾਦ ਘਰੇ ਬਣਾਉਣ ਦਾ ਬਹੁਤ ਕਿਰਪਾ ਹੁੰਦੀ ਹੈ। ਇਹ ਗੱਲ ਆਪਾਂ ਛੱਡ ਦਿੱਤੀ ਤੇ ਪ੍ਰਸ਼ਾਦੇ ਨੂੰ ਆਪਾਂ ਕਿਰਪਾਨ ਭੇਟਾ ਕੀਤੀ ਹੋਈ ਨੀ ਕਦੇ, ਨਾਲੇ ਇੰਨੀਆਂ ਸਾਖੀਆਂ ਸੁਣਾਈਆਂ ਦਸਵੇਂ ਪਾਤਸ਼ਾਹ ਵੇਲੇ ਦੀਆਂ, ਵੀ ਮਹਾਰਾਜ ਨੇ ਕਿੰਨੀਆਂ ਸਾਖੀਆਂ ਸੁਣਾਈਆਂ ਵੀ ਕਿਰਪਾਨ ਭੇਟਾ ਕੀਤੀ ਸਿੰਘਾਂ ਨੇ ਤੇ ਉਹ ਤੇ ਖੀਰ ਹੀ ਬਣ ਗਈ ਸੀ, ਕੜਾਹ ਪ੍ਰਸ਼ਾਦ ਬਣ ਗਿਆ ਸੀਗਾ। ਤੇ ਹੁਣ ਤੁਹਾਨੂੰ ਕੀ ਹੋ ਗਿਆ, ਕੜਾਹ ਪ੍ਰਸ਼ਾਦ ਜਾਂ ਹੋਰ ਚੀਜ਼ਾਂ ਨੇ ਘਰਾਂ ਬਣਾਉਣ ਹੜ ਕੇ। ਗੁਰੂ ਦਾ ਲੰਗਰ ਹੁੰਦਾ ਸੀ ਤਿਆਰ, ਪਹਿਲਾਂ ਗੁਰਦੁਆਰੇ ਸਾਹਿਬ ਭੇਜਦੇ ਸੀ ਲੰਗਰ, ਹੌਲੀ ਹੌਲੀ ਉਹ ਵੀ ਹਟ ਗਏ। ਆਟਾ ਵੀ ਨਹੀਂ ਭੇਜਦੇ ਹੈ, ਦਾਲਾਂ ਵੀ ਨਹੀਂ ਭੇਜਦੇ ਹੈ, ਕਿਉਂ ਜੇ ਘਰੋਂ ਦਸਵੰਧ ਨਿਕਲਦਾ ਰਹਿੰਦਾ ਤਾਂ ਘਰ 'ਚ ਬਰਕਤ ਰਹਿੰਦੀ ਹੁੰਦੀ ਸੀ। ਇਸ ਕਰਕੇ ਜਿਹੜੀਆਂ ਸਾਡੀਆਂ ਮਰਿਆਦਾਵਾਂ ਅਲੋਪ ਹੁੰਦੀਆਂ ਨੇ ਉਹ ਤਾਂਹੀਓ ਫਿਰ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਤਾਂਹੀਓ ਆਪਾਂ ਕਥਾ ਹਰ ਸਾਲ ਜਾਂ ਤਿੰਨ ਚਾਰ ਸਾਲਾਂ ਬਾਅਦ ਫਿਰ ਦੁਬਾਰਾ ਸੁਣਦੇ ਹਾਂ ਵੀ ਕੋਈ ਕਮੀ ਤਾਂ ਨਹੀਂ ਰਹਿ ਗਈ ਸਾਡੇ 'ਚ। ਜੇ ਕੋਈ ਕਮੀਆਂ ਪੈ ਗਈਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰੋ। ਜਦੋਂ ਅੰਮ੍ਰਿਤ ਵੇਲੇ ਕਿਸੇ ਦੇ ਘਰ ਕੜਾਹ ਪ੍ਰਸ਼ਾਦ ਬਣ ਕੇ ਜਦੋਂ ਆਪਾਂ ਉਹਦੇ ਵਿੱਚ ਜਲ ਪਾਉਂਦੇ ਹਾਂ, ਜਲ ਪਾਉਣ ਦੇ ਨਾਲ ਜਿਹੜੀ ਉਹ ਉੱਪਰ ਨੂੰ ਜਾਂਦੀ ਹੈ ਸਾਰੀ ਖੁਸ਼ਬੂ, ਉਹਨੂੰ ਛਕਣ ਵਾਲੇ ਵੀ ਹੈਗੇ ਆ, ਉਹ ਫਿਰ ਆਉਂਦੇ ਨੇ। ਜਦ ਉਹ ਇੱਕ ਘਰੇ ਕੜਾਹ ਪ੍ਰਸ਼ਾਦ ਬਣਦਾ ਹੀ ਰਹਿੰਦਾ, ਖੁਸ਼ਬੂ ਛਕਣ ਵਾਲੇ ਵੀ ਹੈਗੇ ਉਹਦੀ, ਕਿਉਂਕਿ ਆਪਣੇ ਸਥੂਲ ਸਰੀਰ ਨੇ ਆਪਾਂ ਸਥੂਲ ਕੜਾਹ ਪ੍ਰਸ਼ਾਦ ਛਕਦੇ ਹਾਂ, ਔਰ ਸੂਖਮ ਵਾਲੇ ਵੀ ਹੈਗੇ ਨੇ, ਆਪੇ ਸਮਝ ਲਓ। ਜਿੱਥੇ ਮਰਿਆਦਾ ਕਾਇਮ ਹੈ ਉੱਥੇ ਹੀ ਸਤਿਗੁਰੂ ਜਾਂਦੇ ਨੇ, ਜਿੱਥੇ ਮਰਿਆਦਾ ਨਹੀਂ ਉੱਥੋਂ ਸਤਿਗੁਰੂ ਹੌਲੀ ਹੌਲੀ ਫਿਰ ਫਤਿਹ ਬੁਲਾ ਜਾਂਦੇ। ਭਾਈ ਇਸ ਘਰ 'ਚ ਹੁਣ ਮਰਿਆਦਾ ਰਹੀ ਹੈ ਨਹੀਂ, ਇਸ ਕਰਕੇ ਮਰਿਆਦਾ ਦੇ ਨਾਲ ਹੀ ਸਤਿਗੁਰੂ ਕਹਿੰਦੇ ਮੇਰਾ ਪਿਆਰ ਹੈ। ਤਾਂਹੀਓ ਗੁਰਾਂ ਨੇ ਲਿਖਤੀ ਰੂਪ 'ਚ ਦੇ ਤਾ ਆਪਾਂ ਨੂੰ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਸਿੱਖ ਤਾਂ 3-4 ਕਰੋੜ ਹੈ, ਪਰ ਮਹਾਰਾਜ ਕਹਿੰਦੇ ਮੇਰੇ ਹਿਸਾਬ ਦਾ ਤਾਂ ਥੋੜ੍ਹਾ ਜਿਹਾ ਹੀ ਹੈ ਜਿਹੜੇ ਮੇਰੀ ਮਰਿਆਦਾ ਅਨੁਸਾਰ ਚੱਲਦੇ ਹੈ।
ਬਹੁਰ ਬਾਂਟ ਅਚਵਨ ਨਿਜ ਕੀਜੈ,
ਫਿਰ ਇਹਨੂੰ ਵੰਡਣਾ ਹੈ ਕੜਾਹ ਪ੍ਰਸ਼ਾਦ ਨੂੰ ਸੰਗਤਾਂ ਵਿੱਚ, ਫਿਰ ਆਪ ਛਕਣਾ ਹੈ। ਕਹਿੰਦੇ ਇਹ ਨਹੀਂ ਕਿ ਪਹਿਲਾਂ ਆਪ ਛਕਣ ਬਹਿ ਜੇ, ਰੱਜ ਕੇ ਛੱਕ ਕੇ ਬਈ ਬਾਕੀ ਬਚਿਆ ਫਿਰ ਸੰਗਤ ਨੂੰ ਵਰਤਾ ਦੇਵੇ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਪਿੱਛੋਂ ਬਚੇ ਆਪ ਛਕੰਦਾ, ਪਹਿਲਾਂ ਸੰਗਤ ਦੀ ਸੇਵਾ ਕਰੇ।
ਦਿਵਸ ਉਗਹਿ ਬਨ ਜਹਿ ਮਨ ਦੀਜੈ,
ਜਦੋਂ ਦਿਨ ਚੜ੍ਹ ਜਾਵੇ ਤਾਂ ਫਿਰ ਆਪਣੇ ਵਪਾਰ ਵਿੱਚ ਮਨ ਲਾਵੇ।
ਸੰਦੇਹਾ ਕਾਲ ਹੈ ਪੜੋ ਬਹੋਰੀ,
ਸੰਧਿਆ ਦੇ ਸਮੇਂ ਫਿਰ ਬਾਣੀ ਪੜੋ, ਰਹਿ ਰਾਸ ਦਾ ਪਾਠ ਕਰੋ।
ਮਤ ਨਿਤ ਰੱਖੋ ਭਗਤ ਹੈ ਬੋਰੀ,
ਆਪਣੀ ਜਿਹੜੀ ਮਤ ਹੈ ਇਹਨੂੰ ਭਗਤੀ ਦੇ ਵਿੱਚ ਡਬੋ ਕੇ ਰੱਖੋ ਹਮੇਸ਼ਾ।
ਜਦ ਕੋ ਅਟਕ ਜਾਏ ਵੱਡ ਕਾਜੂ,
ਜਦੋਂ ਭਾਈ ਕੋਈ ਤੁਹਾਡਾ ਕੰਮ ਅਟਕ ਜਾਏ ਕਿ ਬਹੁਤ ਵੱਡਾ ਕੰਮ ਅਟਕ ਗਿਆ ਹੁਣੇ ਹੋਣਾ ਨਹੀਂ ਹੈ,
ਸਿਮਰੋ ਸਤਿਗੁਰ ਹਵੈ ਸੁਖ ਕਾਜੂ,
ਫਿਰ ਉਸੇ ਤਰ੍ਹਾਂ ਹੀ ਸਤਿਗੁਰੂ ਨੂੰ ਸਿਮਰੋ, ਅਰਦਾਸ ਬੇਨਤੀ ਕਰੋ, ਧਿਆਨ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਬੇਨਤੀਆਂ ਕਰੋ, ਕਹਿੰਦੇ ਫਿਰ ਕਾਰਜ ਰਾਸ ਹੁੰਦਾ ਹੈ।
ਇਸ ਪ੍ਰਕਾਰ ਕੋ ਸੁਣ ਉਪਦੇਸ਼ਾ,
ਇਸ ਤਰੀਕੇ ਦਾ ਉਪਦੇਸ਼ ਸੁਣ ਕਰਕੇ,
ਗਵਨਹੋ ਸਤਿਗੁਰ ਪਾਏ ਨਿਦੇਸਾ,
ਸੋ ਇਸ ਤਰੀਕੇ ਦੇ ਨਾਲ ਕਹਿੰਦੇ ਮਹਾਰਾਜ ਦਾ ਉਪਦੇਸ਼ ਪ੍ਰਾਪਤ ਕਰਕੇ ਭਾਈ ਇਹ ਮਨਸੁਖ ਸ਼ਾਹੂਕਾਰ ਚਲਿਆ ਗਿਆ ਹੈ।
ਗਇਓ ਸੰਗਲਾ ਦੀਪ ਸਥਾਨ,
ਸੋ ਜਿੱਥੇ ਸੰਗਲਾ ਦੀਪ ਵਾਲੇ ਸਥਾਨ ਦੇ ਉੱਤੇ ਪਹੁੰਚ ਗਏ ਨੇ।
ਬਹੁਰ ਭਗੀਰਥ ਕੋ ਗੁਣ ਖਾਨ,
ਫਿਰ ਜਿਹੜਾ ਭਾਈ ਭਗੀਰਥ ਸੀ ਜੋ ਗੁਣਾਂ ਦੀ ਖਾਣ ਸੀ,
ਆਇਸ ਦੀਨ ਸਦਨ ਅਬ ਜਾਵਹੋ,
ਫਿਰ ਉਹਨਾਂ ਨੂੰ ਵੀ ਆਗਿਆ ਦੇ ਦਿੱਤੀ ਭਾਈ ਭਗੀਰਥ ਨੂੰ ਮਹਾਰਾਜ ਨੇ, ਭਾਈ ਭਗੀਰਥ ਹੁਣ ਤੂੰ ਵੀ ਭਾਈ ਆਪਣੇ ਘਰ ਚਲਿਆ ਜਾ।
ਹਿਰਦੈ ਸਦਾ ਨਾਮ ਲਿਵ ਲਾਵਹੋ,
ਸਤਿਗੁਰੂ ਦਾ ਕਰਮ ਹੀ ਸਿੱਖ ਨੂੰ ਨਾਮ ਜਪਾਉਣਾ ਹੈ। ਕਹਿੰਦੇ ਭਾਈ ਭਗੀਰਥ ਨਾਮ ਨਾ ਭੁੱਲੀ, ਜਾ ਕੇ ਨਾ ਹਿਰਦੇ ਦੇ ਅੰਦਰ ਹਮੇਸ਼ਾ ਨਾਮ ਜਪੀ ਜਾਣਾ। ਹੋਰ ਜਿਹੜੇ ਕਰਮ ਨੇ ਛੋਟੇ ਮੋਟੇ ਉਹ ਕਰਨੇ ਹੱਥਾਂ ਦੇ ਨਾਲ, ਪਰ ਨਾਮ ਜ਼ਰੂਰ ਜਪੀ ਜਾਣਾ। ਇਸ ਤਰ੍ਹਾਂ ਆਪਾਂ ਨੂੰ ਵੀ ਕਹਿੰਦੇ ਭਾਈ ਨਾਮ ਜਪਣਾ, ਉਹ ਇੱਕ ਬੇਨਤੀ ਹੈ ਸੰਗਤ ਦੇ ਚਰਨਾਂ ਚ ਕਿ ਸ੍ਰੀ ਗੁਰੂ ਗ੍ਰੰਥ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮਿਤੀ 30/3/2003 ਦੀ ਸਵੇਰ ਨੂੰ ਇੱਕ ਬਹੁਤ ਵਿਸ਼ਾਲ ਕੀਰਤਨ ਦਰਬਾਰ ਹੋ ਰਿਹਾ। ਸੋ ਇਸੇ ਮਹੀਨੇ ਦੀ 30 ਤਰੀਕ ਨੂੰ, ਇਸ ਉਪਰੰਤ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ, ਜਿਸ ਵਿੱਚ 5 ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਤਿਆਰ ਕਰਨਗੇ। ਸੋ ਗਿਆਨੀ ਜੋਗਿੰਦਰ ਸਿੰਘ ਜੀ, ਵਿਦਾਂਤੀ ਜਹੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਭਾਈ ਬਲਵੰਤ ਸਿੰਘ ਜੀ ਆਨੰਦਗੜ੍ਹ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ, ਗਿਆਨੀ ਤਰਲੋਚਨ ਸਿੰਘ ਜੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਸਿੰਘ ਸਾਹਿਬ, ਗਿਆਨੀ ਇਕਬਾਲ ਸਿੰਘ ਜੀ, ਤਖ਼ਤ ਸ੍ਰੀ ਪਟਨਾ ਸਾਹਿਬ ਸਿੰਘ ਸਾਹਿਬ, ਗਿਆਨੀ ਜਸਵਿੰਦਰ ਸਿੰਘ ਜੀ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 30/3/2003 ਦੀ ਸਵੇਰ ਨੂੰ 9 ਵਜੇ ਪੈਣਗੇ। ਉਪਰੰਤ ਕੀਰਤਨ ਦਰਬਾਰ ਹੋਵੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਜਨਮ ਸਫਲਾ ਕਰੋ ਜੀ। ਜਿਨ੍ਹਾਂ ਪ੍ਰੇਮੀਆਂ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਹੈ, ਉਹ ਆਪਣੇ ਨਾਂ ਅੱਜ ਤੋਂ ਹੀ ਦਫ਼ਤਰ ਵਿੱਚ ਹੈੱਡ ਗ੍ਰੰਥੀ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਕੋਲ ਲਿਖਾਉਣ ਦੀ ਕਿਰਪਾਲਤਾ ਕਰੋ। ਇਹ ਸਾਰੀ ਬੇਨਤੀ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਕੀਰਤਨ ਦਰਬਾਰ ਵਿੱਚ ਆਨੰਦ ਮਾਣਨਾ ਹੈ, ਉਹ ਇਸੇ ਮਹੀਨੇ ਦੀ 30 ਤਰੀਕ ਨੂੰ ਇਸ ਢੰਗ ਨਾਲ ਸੰਗਤਾਂ ਇਕੱਠੀਆਂ ਹੋ ਕੇ ਆਪੋ ਆਪਣੇ ਮਨ ਬਣਾ ਲਓ ਅਤੇ ਹੁੰਮ ਹੁਮਾ ਕੇ ਪਹੁੰਚ ਕੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਫਿਰ ਕੀਰਤਨ ਦਰਬਾਰ, ਕੀਰਤਨ ਦਾ ਆਨੰਦ ਮਾਣੋ, ਅੰਮ੍ਰਿਤ ਛਕੋ। ਜਿਨ੍ਹਾਂ ਵਿੱਚ ਕੋਈ ਢਲਿਆਈ ਹੈ, ਕੋਈ ਕਰਹਿਤ ਹੋ ਗਈ ਹੈ, ਕੋਈ ਆਪਰੇਸ਼ਨ ਕਰਾਏ ਨੇ ਕਿਸੇ ਨੇ, ਕੋਈ ਹੋਰ ਵੀ ਕਰਮ ਹੋ ਜਾਂਦੇ ਨੇ, ਉਹ ਵੀ ਬਖਸ਼ਾਓ। ਆ ਕੇ ਆਪਣੇ ਆਪ ਨੂੰ ਵੱਧ ਤੋਂ ਵੱਧ ਤਿਆਰੀਆਂ ਕਰਕੇ ਆਓ ਭਾਈ। ਪੰਜ ਸਿੰਘ ਸਾਹਿਬਾਨ ਵਾਰ ਵਾਰ ਨਹੀਂ ਇਸ ਤਰ੍ਹਾਂ ਇਕੱਠੇ ਹੁੰਦੇ, ਇਸ ਤਰੀਕੇ ਨਾਲ ਭਾਗਾਂ ਵਾਲੇ ਹੋਣਗੇ ਜਿਹੜੇ ਅੰਮ੍ਰਿਤ ਛਕ ਲੈਣਗੇ। ਇਉਂ ਪਿਆਰ ਸਤਿਕਾਰ ਨਾਲ ਭਾਈ ਸਾਰਿਆਂ ਨੂੰ ਬੇਨਤੀ ਆ ਕਿ ਅੰਮ੍ਰਿਤ ਛਕ ਕੇ ਆਪਣਾ ਜਨਮ ਸਫਲਾ ਕਰੋ। ਵਾਹਿਗੁਰੂ, 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 ਵਾਹਿਗੁਰੂ। ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।